ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਕੱਲ ਹਉਮੈ ਦੇ ਉੱਤੇ ਹੀ ਸਾਰਾ ਪ੍ਰਸੰਗ ਮਹਾਰਾਜ ਨੇ ਬਖਸ਼ਿਆ ਸੀ ਕਿ ਹਉ ਕੀ ਚੀਜ਼ ਹੈ, ਹਉ ਨੂੰ ਸਮਝਣ ਦਾ ਯਤਨ ਕਰੀਏ। ਬੜੀ ਸੂਖਮ ਹੈ ਹਉਮੈ। ਮਹਾਰਾਜ ਕਹਿੰਦੇ ਜਦ ਮਤ ਪਾਪਾਂ ਨਾਲ ਭਰਦਾ ਤਾਂ ਵੀ ਹਉਮੈ ਵਿੱਚ ਹੀ ਭਰਦਾ, ਜਦ ਮਤ ਨੂੰ ਧੋਂਦਾ ਹੈ ਪਾਪਾਂ ਤੋਂ ਤਾਂ ਵੀ ਹਉਮ ਵਿੱਚ ਹੁੰਦਾ। ਇਹਦਾ ਮਤਲਬ ਤੇ ਬੜੀ ਸੂਖਮ ਚਲੀ ਜਾਂਦੀ ਹੈ ਮਾਇਆ ਹਉਮੈ। ਆਓ ਮਹਾਰਾਜ ਗੁਰੂ ਅੰਗਦ ਦੇਵ ਜੀ ਕੋਲੋਂ ਸੰਗਤ ਨੇ ਨਿਰਣਾ ਕਰਾਇਆ। ਮਹਾਰਾਜ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਲੋਕ ਉਚਾਰਨ ਕੀਤਾ ਇਹਦੇ ਬਾਰੇ ਸਾਨੂੰ ਪੂਰਾ ਸਮਝ ਲੱਗਿਆ, ਖੁਲਾਸਾ ਕਰੋ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਨਗਰੀ ਸ੍ਰੀ ਖਡੂਰ ਸਾਹਿਬ ਵਿਖੇ ਸੰਗਤ ਨੂੰ ਉਪਦੇਸ਼ ਕਰਦਿਆਂ ਕਹਿਣ ਲੱਗੇ, ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹਿ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਕਿ ਜਾਤ ਦਾ ਅਰਥ ਹੈ ਉਤਪਤੀ, ਸੰਸਕ੍ਰਿਤ ਵਿੱਚ ਹੈ। ਸਤਿਗੁਰੂ ਕਹਿੰਦੇ ਹਉਮੈ ਇਹਾ ਉਤਪਤੀ ਹੈ। ਹਉਮੈ ਦੀ ਇਸ ਤਰ੍ਹਾਂ ਉਤਪਤੀ ਹੁੰਦੀ ਹੈ ਜੀਵ ਦੇ ਅੰਦਰ, ਕਦੋਂ? ਜਦੋਂ ਜੀਵ ਕੋਈ ਕਰਮ ਕਰਦਾ ਨਾ, ਇੱਕ ਤਾਂ ਹੁੰਦਾ ਨਿਰਹੰਕਾਰ ਹੋ ਕੇ ਕਰਮ ਕਰਨਾ, ਕਿਉਂਕਿ ਇਹਨੂੰ ਸਮਝ ਨਹੀਂ ਹੁੰਦੀ ਬੰਦੇ ਨੂੰ। ਸ਼ੁਰੂ ਚ ਸੰਗਤ ਕੀਤੀ ਹੋਵੇ ਤਾਂ ਬੰਦਾ ਸ਼ੁਰੂ ਤੋਂ ਲੈ ਕੇ ਹੀ, ਬਚਪਨ ਤੋਂ ਲੈ ਕੇ ਹੀ ਹੰਗਤਾ ਤੋਂ ਬਿਨਾਂ ਕਰਮ ਕਰਦਾ। ਮਹਾਰਾਜ ਕਹਿੰਦੇ ਇਹ ਫਸਦਾ ਕਦੋਂ ਹੈ? ਹਉਮੈ ਕਰਮ ਕਮਾਹੇ, ਜਦੋਂ ਇਹ ਹਉਮੈ ਵਾਲੇ ਕਰਮ ਨੂੰ ਕਮਾਉਂਦਾ ਹੈ ਉਦੋਂ ਇਹਦੇ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ। ਜਿਹੜਾ ਵੀ ਕੰਮ ਕੀਤਾ ਉਹਦੇ ਚ ਮੈਂ ਕੀਤਾ, ਹਰੇਕ ਗੱਲ ਚ ਮੈਂ ਕੀਤਾ, ਚਲੋ ਇੰਨਾ ਤਾਂ ਤੂੰ ਕਹਿ ਹੀ ਦਿੱਤਾ, ਪਰ ਇਹ ਵੀ ਕਹਿੰਦਾ ਜੇ ਮੈਂ ਨਾ ਹੁੰਦਾ ਫੇਰ ਨਹੀਂ ਸੀ ਹੋਣਾ ਹੈ। ਇਹ ਹੋਰ ਜ਼ਿਆਦਾ ਹੰਕਾਰ ਹੋ ਗਿਆ, ਇਹ ਸਾਰਾ ਅਗਿਆਨਤਾ ਕਰਕੇ ਹੋਇਆ। ਬਚਪਨ ਤੋਂ ਲੈ ਕੇ ਸੰਗਤ ਨਹੀਂ ਕਰਾਈ ਕਿਸੇ ਨੇ, ਕਦੇ ਅੱਛੀ ਸਿਆਣਪ ਨਹੀਂ ਦਿੱਤੀ ਕਿਸੇ ਨੇ, ਸ਼ਬਦ ਦੀ ਵਿਚਾਰ ਨਹੀਂ ਮਿਲੀ ਅਸਲ ਵਿੱਚ। ਇਸ ਵਿੱਚ ਵਕਤ ਜਿਹੜੀ ਕਮੀ ਹੈ ਸਾਡੇ ਚੋਂ ਸ਼ਬਦ ਦੀ ਵਿਚਾਰ ਦੀ ਹੈ। ਮਹਾਰਾਜ ਕਹਿੰਦੇ ਨੇ ਹਉਮੈ ਇਹਾ ਜਾਤ ਹੈ, ਜਾਤ ਦਾ ਮਤਲਬ ਉਤਪਤੀ ਹੈ, ਜਨਮ ਹੈ। ਹਉਮੈ ਕਰਕੇ ਹੀ ਇਹ ਜੀਵ ਫਿਰ ਜੰਮਦਾ, ਫਿਰ ਹਉਮੈ ਵਾਲੇ ਕਰਮ ਕਮਾਉਂਦਾ ਹੈ, ਫਿਰ ਹਉਮੈ ਵਿੱਚ ਮਰ ਜਾਂਦਾ, ਹਉਮ ਵਿੱਚ ਜੰਮਿਆ ਹਉਮ ਵਿੱਚ ਮੂਆ, ਫਿਰ ਹਉਮੈ ਕਰਦਾ। ਇਸ ਕਰਕੇ ਇਹ ਖੂਹ ਦੀਆਂ ਟਿੰਡਾਂ ਵਾਂਗੂ ਘੁੰਮਦਾ ਹੀ ਰਹਿੰਦਾ, ਘੁੰਮਦਾ ਹੀ ਰਹਿੰਦਾ, 84 ਦੇ ਗੇੜੇ ਤੋਂ ਬਾਹਰ ਨੂੰ ਆਉਂਦਾ ਹੀ ਨਹੀਂ। ਬਸ ਕਹਿੰਦੇ ਇਹੀ ਬੰਧਨ ਪੈ ਜਾਂਦਾ। ਸਤਿਗੁਰੂ ਨੇ ਇੱਕ ਨੁਕਤਾ ਆਪਾਂ ਨੂੰ ਦੱਸ ਦਿੱਤਾ ਕਿ ਕੋਈ ਕੰਮ ਵਿੱਚ ਆਪਣੇ ਆਪ ਨੂੰ ਲਿਆਓ ਹੀ ਨਾ ਕਿ ਮੈਂ ਕੀਤਾ, ਮੈਂ ਕੁਛ ਵੀ ਨਹੀਂ ਕੀਤਾ। ਮਹਾਰਾਜ ਕਬੀਰ ਨਾ ਹਉ ਕੀਆ ਨਾ ਕਰਹੇਂਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਕਹਿੰਦੇ ਮੇਰਾ ਤਾਂ ਉਈ ਲੋਕ ਨਾਉ ਲਈ ਜਾਂਦੇ ਵੀ ਕਬੀਰ ਕਬੀਰ ਕਰੀ ਜਾਂਦੇ, ਮੈਂ ਤਾਂ ਕੁਛ ਵੀ ਨਹੀਂ ਕੀਤਾ ਹੈ। ਇਹ ਤਾਂ ਕਹਿੰਦੇ ਦੁਨੀਆਂ ਨੂੰ ਕਬੀਰ ਜੀ ਕਹਿੰਦੇ ਆਦਤ ਹੈ, ਐਵੇਂ ਹੀ ਜੇ ਕਿਸੇ ਬੰਦੇ ਦੇ ਹੱਥ 'ਚ ਮਾਲਾ ਦੋ ਦਿਨ ਦੇਖ ਲੈਣਗੇ ਉਹਨੂੰ ਕਹਿਣਗੇ ਬੜਾ ਭਗਤ ਆਦਮੀ ਹੈ, ਜੇ ਦੋ ਟੋਕਰੀਆਂ ਚੁੱਕ ਲਈਆਂ ਇਹ ਗੁਰਦੁਆਰੇ ਬੜੀ ਸੇਵਾ ਕਰਦਾ। ਇਹ ਦੁਨੀਆਂ ਜਿਹਾ ਵੇਖਿਆ ਤਿਹਾ ਵੇਖ। ਹੁਣ ਕਬੀਰ ਜੀ ਕਹਿੰਦੇ ਮੇਰੀ ਲੋ ਇੰਨੀ ਉਸਤਤ ਕਰਦੇ ਨੇ, ਲੋਕ ਇੰਨੀ ਉਸਤਤ ਕਰਦੇ ਨੇ, ਕਹਿੰਦੇ ਇਹ ਸੱਚਮੁੱਚ ਉਸਤਤ ਕਰਦੇ ਨੇ, ਝੂਠੇ ਕਰਦੇ ਆ, ਤੁਹਾਨੂੰ ਹੁਣੇ ਦਿਖਾਉਂਦੇ ਆ, ਨਾਲ ਦੇ ਸੰਗੀਆਂ ਨੂੰ ਕਹਿ ਲਾ ਤੁਹਾਨੂੰ ਤਮਾਸ਼ਾ ਦਿਖਾਈਏ, ਇਹ ਦੁਨੀਆਂ ਕਿਹੋ ਜਿਹੀ ਹੈ, ਜਿਹਾ ਵੇਖਿਆ ਤਿਹਾ ਵੇਖ ਹੈ। ਤਾਂ ਕਬੀਰ ਜੀ ਨੇ ਸੋ ਇੱਕ ਬੇਸਵਾ ਨੂੰ ਕਿਹਾ, ਬੇਟਾ ਇੱਕ ਕੰਮ ਕਰ ਦੇ ਮੇਰਾ। ਉਹ ਕਹਿੰਦੇ ਧੰਨ ਭਾਗ ਭਗਤ ਜੀ, ਜੇ ਤੁਸੀਂ ਕੋਈ ਕੰਮ ਕਹੋ ਮੈਨੂੰ। ਕਹਿੰਦੇ ਮੈਂ ਤੇਰੇ ਮੋਢੇ ਤੇ ਹੱਥ ਰੱਖ ਕੇ ਬਾਜ਼ਾਰ ਵਿੱਚੋਂ ਲੰਘਣਾ ਹੈ, ਇੱਕ ਬੋਤਲ ਵਿੱਚ ਪਾਣੀ ਪਾ ਕੇ ਲਾਲ ਰੰਗ ਜਿਹਾ ਘੋਲ ਕੇ ਉਹ ਪਾਣੀ ਜਿਹਾ ਪੀ ਜਾਣ, ਬੇਸਵਾ ਦੇ ਮੋਢੇ ਤੇ ਹੱਥ ਰੱਖ ਕੇ ਬਾਜ਼ਾਰ ਚੋਂ ਲੰਘੇ। ਉਹ ਜਿੰਨੇ ਲੋਕ ਕਹਿੰਦੇ ਸੀ ਨਾ ਕਬੀਰ ਧੰਨ ਹੈ ਧੰਨ ਹੈ, ਉਹ ਸਾਰੇ ਉਲਟ ਹੋ ਗਏ ਇਕਦਮ। ਜਿਉਂ ਸ਼ਹਿਰ 'ਚ ਨਿੰਦਾ ਹੋਈ ਜਿਉਂ ਨਿੰਦਾ ਹੋਈ ਅੱਛਾ ਇੱਕ ਦੂਜੇ ਦੇ ਕੰਨੀ ਗੱਲ ਪਈ ਕਬੀਰ ਮਾੜਾ ਬੜਾ ਮਾੜਾ ਕਬੀਰ ਬੜਾ ਮਾੜਾ ਕਬੀਰ ਜੀ ਕਹਿੰਦੇ ਦੇਖਿਆ ਦੁਨੀਆਂ ਕਿਹੋ ਜਿਹੀ ਆ ਇਹ ਦੁਨੀਆਂ ਤਾਂ ਹੈ ਹੀ ਇਹ ਜੀ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਇਸ ਕਰਕੇ ਜਿੰਨਾ ਕੁ ਤੁਹਾਨੂੰ ਦੁਨੀਆਂ ਚੰਗਾ ਕਹਿੰਦੀ ਹੈ ਤੁਸੀਂ ਉਹਨੇ ਚੰਗੇ ਵੀ ਨਹੀਂ ਸਿਆਣਿਆਂ ਨੇ ਕਿਹਾ ਤੁਹਾਨੂੰ ਜਿੰਨਾ ਕੁ ਦੁਨੀਆਂ ਮਾੜਾ ਕਹਿੰਦੀ ਆ ਉਹਨੇ ਤੁਸੀਂ ਮਾੜੇ ਵੀ ਨਹੀਂ ਕਿਉਂਕਿ ਦੁਨੀਆਂ ਜਦ ਗੱਲ ਕਰਦੀ ਹੈ ਜੇ ਤੁਸੀਂ 50% ਚੰਗੇ ਹੋ ਦੁਨੀਆਂ ਤੁਹਾਨੂੰ 100 ਬਣਾ ਦਿੰਦੀ ਹੈ ਜੇ ਤੁਸੀਂ 50% ਮਾੜੇ ਹੋ ਤਾਂ ਦੁਨੀਆਂ ਤੁਹਾਨੂੰ 100% ਚੰਗਾ ਬਣਾ ਦਿੰਦੀ ਹੈ ਮਾੜਾ ਬਣਾ ਦਿੰਦੀ ਦੋਨੋਂ ਪਾਸੇ ਹੀ ਹੈ ਮਾੜੇ ਨੂੰ ਬਹੁਤਾ ਹੀ ਜ਼ਿਆਦਾ ਮਾੜਾ ਅਤੇ ਚੰਗੇ ਨੂੰ ਬਹੁਤਾ ਹੀ ਜ਼ਿਆਦਾ ਚੰਗਾ ਦਰਸਾ ਦਿੰਦੀ ਹੈ ਇਸ ਕਰਕੇ ਹਉਮੈ ਦੇ ਜਿਹੜੇ ਕਰਮ ਨੇ ਨਾ ਇਹ ਜੀਵ ਨੂੰ ਵਾਰ ਵਾਰ ਬੰਧਨ ਵਿੱਚ ਪਾਉਂਦੇ ਨੇ ਹਉਮੈ ਇਹ ਬੰਧਨ ਆ ਇਹੀ ਤਾਂ ਬੰਧਨ ਨੇ ਹਉਮੈ ਦੇ ਵਾਰ ਵਾਰ ਹਉਮੈ ਕਰਕੇ ਕਰਮ ਕਮਾਇਆ ਮੈਂ ਕੀਤਾ ਹੈ ਮਹਾਰਾਜ ਤੁਹਾਨੂੰ ਕੋਲ ਬਿਠਾ ਕੇ ਸਮਝਾਉਂਦੇ ਨੇ ਬਾਕੀ ਦੁਨੀਆਂ ਦਾ ਹੁਣ ਆਪਾਂ ਨੂੰ ਪਤਾ ਨਹੀਂ ਪਰ ਤੁਸੀਂ ਜਿਹੜੇ ਸੰਗਤ ਕਰਦੇ ਹੋ ਨਾ ਇੰਨੀ ਗੱਲ ਜ਼ਰੂਰ ਪੱਲੇ ਬੰਨ ਲਿਓ ਕਿ ਮੈਂ ਕੁਛ ਨਹੀਂ ਕੀਤਾ ਬਸ ਇਹ ਗੱਲ ਪੱਕੀ ਰੱਖਣੀ ਆਪਾਂ ਨੇ ਉਹ ਜੋ ਕਰਵਾਉਂਦੇ ਨੇ ਕੱਲ ਵੀ ਆਪਾਂ ਇਹ ਕਿਹਾ ਸੀ ਹਉਮੈ ਵਿੱਚ ਆਇਆ ਹਉਮੈ ਵਿੱਚ ਗਿਆ ਇਹ ਤਾਂ ਆਮ ਬੰਦਾ ਕਹਿੰਦਾ ਗੁਰਮੁਖ ਕੀ ਕਹਿੰਦਾ ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾ ਹੈ ਉਹ ਕਹਿੰਦਾ ਜਿਵੇਂ ਕੱਲਿਆ ਸੀ ਉਹਨੇ ਮੈਂ ਦੁਨੀਆਂ 'ਚ ਆ ਗਿਆ ਸੱਦ ਲਿਆ ਮੈਂ ਉੱਥੇ ਮੁੜ ਗਿਆ ਜੇ ਉਹਨੇ ਭਗਤੀ ਕਰਵਾ ਲਈ ਮੈਂ ਭਗਤੀ ਕਰ ਲਈ ਜੇ ਉਹਨੇ ਸੇਵਾ ਕਰਵਾ ਲਈ ਮੈਂ ਸੇਵਾ ਕਰ ਲਈ ਮੈਂ ਤਾਂ ਉਹਦੇ ਕਠਪੁਤਲੀ ਹਾਂ ਮੈਂ ਕੀ ਕਰ ਸਕਦਾ ਇਸ ਕਰਕੇ ਗੁਰਮੁਖਾਂ ਦੇ ਅੰਦਰ ਤਾਂ ਬੜੀ ਨਿਮਰਤਾ ਹੈ ਆਪਾਂ ਨੂੰ ਵੀ ਉਹੀ ਨਿਮਰਤਾ ਧਾਰਨੀ ਕਰਨੀ ਚਾਹੀਦੀ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਜੇ ਤੁਸੀਂ ਹਉਮੈ ਦਾ ਬਚਨ ਕਰਤਾ ਫਿਰ ਜੋਨੀ ਪਾਹੇ ਮੁੜ ਤੁਹਾਨੂੰ ਘੁਮਾਈ ਜਾਣਗੇ ਜੂਨਾਂ 'ਚ ਹੋਰ ਹਉਮੈ ਕਰਤਾ ਇਹਨੂੰ ਘੁਮਾਈਏ ਜੂਨਾਂ ਵਿੱਚ ਔਰ ਮਹਾਰਾਜ ਜੀ ਨੂੰ ਹਉਮੈ ਚੰਗੀ ਨਹੀਂ ਲੱਗਦੀ ਮਹਾਰਾਜ ਦਸਵੇਂ ਪਾਤਸ਼ਾਹ ਹਾਥੀ ਤੇ ਸਵਾਰ ਹੋਣਾ ਸੋ ਮਹਾਵਤ ਕੋਈ ਚੀਜ਼ ਲੈਣ ਚਲਿਆ ਗਿਆ ਉੱਧਰ ਮਹਾਰਾਜ ਜੀ ਆ ਪਹੁੰਚੇ ਖੱਬਾ ਸੱਜਾ ਦੇਖਿਆ ਮਹਾਵਤ ਕਿੱਧਰ ਗਿਆ ਬਾਬਾ ਗੁਰਬਖਸ਼ ਸਿੰਘ ਰਾਮ ਕੁਆਇਰ ਜੀ ਕੋਲੇ ਹੀ ਉਦੋਂ ਛੋਟੀ ਜਿਹੀ ਉਮਰ ਸੀ ਬਾਬਾ ਜੀ ਦੀ 10 ਕੁ ਸਾਲਾਂ ਦੇ ਪਰ ਬਾਬਾ ਜੀ ਦਾ ਸਰੀਰ ਭਲਵਾਨਾਂ ਵਾਂਗੂ ਤਕੜਾ ਬੜਾ ਸੀ ਬਾਬਾ ਜੀ ਨੇ ਸੋਚਿਆ ਮਹਾਵਤ ਪਤਾ ਨਹੀਂ ਕਦ ਆਵੇ ਮਹਾਰਾਜ ਕਿਹੜਾ ਬਹੁਤੇ ਭਾਰੇ ਆ ਉਸ ਵਕਤ ਆਪਣਾ ਮੋਢਾ ਅੱਗੇ ਨੂੰ ਕਰਕੇ ਥੱਲੇ ਬਹਿ ਕੇ ਕਹਿੰਦੇ ਲਓ ਮੇਰੇ ਮੋਢੇ ਤੇ ਪੈਰ ਰੱਖੋ ਤੁਸੀਂ ਚੜ ਜਾਓ ਸਤਿਗੁਰੂ ਨੇ ਅੰਦਰਲੀ ਗੱਲ ਪਕੜ ਲਈ ਵੀ ਆਪਣੇ ਆਪ ਨੂੰ ਬੜਾ ਖੱਬੀ ਖਾਨ ਸਮਝਦਾ ਬੜਾ ਤਕੜਾ ਸਮਝਦਾ ਮਹਾਰਾਜ ਨੇ ਜਦ ਆਪਣਾ ਚਰਨ ਉੱਪਰ ਰੱਖ ਕੇ ਖੜੇ ਹੋਏ ਕਹਿੰਦੇ ਲੈ ਹੋ ਖੜਾ ਭਾਈ ਗੁਰਬਖਸ਼ ਸਿੰਘ ਖੜਾ ਹੋ ਭਾਈ ਰਾਮ ਕੁਆਰ ਖੜਾ ਹੋ ਖੜੇ ਹੀ ਨਹੀਂ ਹੋਇਆ ਗਿਆ ਉਹ ਤੋਂ ਜ਼ੋਰ ਲਾ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਅੱਗੇ ਵਾਸਤੇ ਨਹੀਂ ਸੋਚਣਾ ਕਿ ਸਤਿਗੁਰੂ ਜੀ ਤਾਂ ਹਲਕੇ ਜੇ ਨੇ ਮੈਂ ਚੁੱਕ ਲਾਂਗਾ ਮਹਾਰਾਜ ਕਹਿੰਦੇ ਤੂੰ ਸਾਨੂੰ ਇਸ ਤਰ੍ਹਾਂ ਸਮਝ ਲਿਆ ਅਸੀਂ ਹਲਕੇ ਜੇ ਹਾਂ ਕਹਿੰਦੇ ਤੇਰੇ ਤਾਂ ਮਾੜਾ ਜਿਹਾ ਭਾਰ ਪਾਇਆ ਜੇ ਤਰਲੋਕੀ ਦਾ ਭਾਰ ਪਾ ਦੇ ਤੈਨੂੰ ਥੱਲੇ ਹੀ ਪਤਾਲ ਵਿੱਚ ਧੱਸ ਦਿੱਤੇ ਸੀ ਇਸ ਕਰਕੇ ਹੰਕਾਰ ਜਿਹੜਾ ਨਾ ਹਉਮੈ ਜਿਹੜੀ ਮਹਾਰਾਜ ਕਹਿੰਦੇ ਖਾਸ ਕਰ ਹੋਰ ਕਿਤੇ ਡੀਂਗਾ ਮਾਰਨੀਆਂ ਮਾਰੋ ਜਾ ਕੇ ਪਰ ਇੱਥੇ ਆ ਕੇ ਨਾ ਮਾਰੋ ਮਹਾਰਾਜ ਕਹਿੰਦੇ ਘਰਦਿਆਂ ਦੇ ਜੰਮੇ ਦੰਦ ਗਿਣੇ ਹੁੰਦੇ ਨੇ ਤੂੰ ਕਾਹਨੂੰ ਇੱਥੇ ਹਉਮੈ ਕਰਦਾ ਆ ਕੇ ਕਿਸੇ ਗੱਲ ਨਹੀਂ ਮੈਂ ਇੰਨੇ ਪੈਸੇ ਮੇਰੇ ਇੰਨੀ ਸੇਵਾ ਮੇਰੀ ਇੰਨੀ ਭਗਤੀ ਸਤਿਗੁਰੂ ਕਹਿੰਦੇ ਜਿੱਤ ਦਰ ਲੱਖ ਮੁਹੰਮਦ ਆ ਲੱਖਾਂ ਮੁਹੰਮਦ ਇੱਥੇ ਹੱਥ ਜੋੜ ਕੇ ਖੜਦੇ ਨੇ ਲੱਖ ਬ੍ਰਹਮੇ ਲੱਖਾਂ ਹੀ ਬ੍ਰਹਮੇ ਖੜਦੇ ਨੇ ਲੱਖ ਰਾਹੀ ਲੱਖ ਵੇਸ ਲੱਖ ਲੱਖ ਰਾਮ ਵਡੀਰੀ ਹੈ ਲੱਖਾਂ ਹੀ ਰਾਮ ਚੰਦਰ ਖੜੇ ਨੇ ਕ੍ਰਿਸ਼ਨ ਖੜੇ ਨੇ ਲੱਖਾਂ ਹੀ ਦੇਵੀਆਂ ਖੜੀਆਂ ਕਰੋੜਾਂ ਦੇਵੀਆਂ ਹੱਥ ਜੋੜ ਕੇ ਖੜੀਆਂ ਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਨਹੀਂ ਹੰਗ ਤਾਂ ਕਰਦੇ ਤੂੰ ਕਿੱਧਰੋਂ ਆ ਗਿਆ ਹਲੇ ਪਤਾ ਨਹੀਂ 4 ਦਿਨ ਹੋਏ ਨੇ ਕਿ ਅੰਮ੍ਰਿਤ ਛਕ ਇਹਨੂੰ ਮੈਂ ਬਾਣੀ ਪੜ੍ਹਨ ਲੱਗਿਆ ਕਿ ਨਹੀਂ ਚੱਜ ਨਾਲ ਮੁਕਾਬਲਾ ਕਰਦਾ ਆ ਕੇ ਸਤਿਗੁਰੂ ਕਹਿੰਦੇ ਫਿਰ ਜੋਨੀ ਪਾਹੇ ਹੰਕਾਰ ਵਾਲਾ ਨਹੀਂ ਚੰਗਾ ਲੱਗਦਾ ਸਾਨੂੰ। ਜਿਹਨੇ ਵੀ ਹੰਕਾਰ ਗੁਰੂ ਘਰ ਚ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਪਾਸੇ ਕੱਢ ਦਿੱਤਾ, ਚੁਣ ਵੱਖ ਕੱਢੇ ਜਜਮਾਲਿਆ। ਹਉ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਕਹਿੰਦੇ ਹਉਮੈ ਪੈਦਾ ਕਿੱਥੋਂ ਹੁੰਦੀ ਇਨਸਾਨ ਦੇ ਅੰਦਰ, ਤੇ ਕਿਤ ਸੰਜਮੇ ਜਾਏ ਦੇ ਲਈ ਦਵਾਈ ਦੱਸੋ ਕਿਹੜੀ ਹੈ। ਮਹਾਰਾਜ ਕਹਿੰਦੇ ਹਉਮੈ ਇਹੋ ਹੁਕਮ ਹੈ। ਅਸਲ ਵਿੱਚ ਅਕਾਲ ਪੁਰਖ ਦਾ ਹੁਕਮ ਹੀ ਹੈ, ਉਹਦੇ ਹੁਕਮ ਮੁਤਾਬਕ ਪਏ, ਕਿਰਤ ਮੁਤਾਬਕ ਪਿਆ, ਕਿਰਤ ਫਿਰਾ ਹੀ ਹਉਮੈ ਪੈਦਾ ਹੋ ਜਾਂਦੀ ਆਪਣੇ ਅੰਦਰ। ਕਿਰਤ ਦੇ ਮੁਤਾਬਕ ਆਪਾਂ ਤੁਰੇ ਫਿਰਦੇ ਹਾਂ, ਕਿਰਤ ਪਈ ਹੋਈ ਹੈ, ਥਾਂ ਥਾਂ ਤੇ ਭਟਕਦੇ ਹਾਂ। ਕਹਿੰਦੇ ਹਉਮੈ ਵੀ ਉਹਦੇ ਹੁਕਮ ਵਿੱਚ ਹੀ ਆਪਣੇ ਅੰਦਰ ਆ ਜਾਂਦੀ ਹੈ। ਹਉਮੈ ਦੀਰਘ ਰੋਗ ਹੈ, ਇਹ ਸਾਰਿਆਂ ਨਾਲੋਂ ਦੀਰਘ ਵੱਡਾ ਰੋਗ ਹੈ, ਬਹੁਤਾ ਜ਼ਿਆਦਾ ਡੂੰਘਾ। ਖੂਨ ਦੇ ਕਤਰੇ ਕਤਰੇ ਵਿੱਚ ਹਉਮੈ ਹੈ, ਜਾਂ ਕਹਿ ਲਓ ਖੂਨ ਦੇ ਇੱਕ ਇੱਕ ਸੈੱਲ ਵਿੱਚ ਹਉਮੈ ਹੈ ਆਪਣੇ। ਪਰ ਕਹਿੰਦੇ ਦਾਰੂ ਪੀ ਇਸ ਮਾਹ, ਦਾਰੂ ਵੀ ਉਹਦੇ ਵਿੱਚ ਹੀ ਹੈ। ਹਉਮੈ ਇਹੋ ਹੁਕਮ ਹੈ, ਇਹ ਹਉਮੈ ਹੁਕਮ ਦੇ ਵਿੱਚ ਹੀ ਕਰ ਰਿਹਾ ਜੀਵ, ਤੇ ਹਉਮੈ ਦਾ ਨਿਵਿਰਤੀ ਕਿਵੇਂ ਕਰੀਏ। ਮਹਾਰਾਜ ਕਹਿੰਦੇ ਤੂੰ ਸਮਝਿਆ ਨੀ, ਜੇ ਤੈਨੂੰ ਇਹ ਮੇਰੇ ਗੁੱਝੇ ਭੇਦ ਦੀ ਸਮਝ ਲੱਗ ਜਾਏ ਨਾ ਵੀ ਹਉਮੈ ਦੀ ਨਿਵਿਰਤੀ, ਕਹਿੰਦੇ ਦੇਖ ਇਸੇ ਪੰਗਤੀ ਚ ਧਿਆਨ ਨਾਲ ਦੇਖ, ਹਉਮੈ ਇਹੋ ਹੁਕਮ ਹੈ। ਕਹਿੰਦੇ ਕੀ ਹੈ, ਹੁਕਮ ਦੇ ਵਿੱਚ ਹੀ ਹਉਮੈ ਹੋਈ ਹੈ ਨਾ। ਕਹਿੰਦੇ ਹਾਂ ਜੀ। ਕਹਿੰਦੇ ਫਿਰ ਤੂੰ ਹੁਕਮ ਵਿੱਚ ਹੀ ਆ ਜਾ, ਨਾਨਕ ਹੁਕਮ ਹੈ ਜੇ ਬੁੱਝ ਹੈ ਤਾਂ ਹਉਮੈ ਕਹੇ ਨਾ ਕੋਈ। ਸਤਿਗੁਰੂ ਕਹਿੰਦੇ ਨੇ ਫਿਰ ਆ ਤੈਨੂੰ ਹੁਕਮ ਦੱਸੀ ਉਹਦਾ ਕੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹ। ਕਹਿੰਦੇ ਜੇ ਵਾਹਿਗੁਰੂ ਹੁਕਮ ਹੀ ਅਕਾਲ ਪੁਰਖ ਜੀਵ ਉੱਤੇ ਕਿਰਪਾ ਕਰੇ ਨਾ ਤਾਂ ਇਹ ਜੀਵ ਗੁਰੂ ਦੀ ਸੰਗਤ ਕਰਦਾ। ਅਕਾਲ ਪੁਰਖ ਜੀ ਦੀ ਕਿਰਪਾ ਦਾ ਸਦਕਾ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਫਿਰ ਗੁਰੂ ਦੇ ਉਪਦੇਸ਼ ਨੂੰ ਕਮਾਉਣ ਲੱਗ ਜਾਂਦਾ। ਜਦੋਂ ਉਪਦੇਸ਼ ਨੂੰ ਕਮਾਉਣ ਲੱਗ ਗਿਆ ਤੇ ਇਹ ਹਉਮੈ ਦੀਰਘ ਰੋਗ ਆਪਣੇ ਆਪ ਹੀ ਦੂਰ ਹੋ ਗਿਆ। ਜਦੋਂ ਆਪਾਂ ਸਿੱਖੀ ਨੂੰ ਕਮਾਉਣ ਲੱਗ ਪਏ ਉਹ ਆਪਣੇ ਆਪ ਹੀ ਆਪਣੇ ਚ ਨਿਮਰਤਾ ਆ ਜਾਣੀ ਹੈ। ਭਲਾ ਜੀ, ਭੁੱਲਾ ਜੀ, ਭਾਣਾ ਜੀ, ਇਹ ਸਾਰਾ ਕੁਝ ਆਪਣੇ ਵਿੱਚ ਵੀ ਆ ਜਾਣਾ। ਵਾਸਤਵ ਵਿੱਚ ਆਪਾਂ ਇਹ ਸਮਝਦੇ ਹਾਂ ਕਿ ਮੈਂ ਸਿੱਖ ਹਾਂ, ਸਿੱਖ ਹੋਣਾ ਬਹੁਤ ਦੂਰ ਦੀ ਗੱਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਬਾਬਾ ਮੋਹਰੀ ਜੀ ਨੂੰ ਤੀਜੇ ਪਾਤਸ਼ਾਹ ਨੇ ਕਿਹਾ ਸੀ ਤੈਨੂੰ ਸਿੱਖੀ ਦੀ ਪਦਵੀ ਦਿੱਤੀ ਅਸੀਂ। ਗੁਰੂ ਰਾਮਦਾਸ ਜੀ ਪਲੰਘ ਤੋਂ ਉੱਠ ਕੇ ਖੜੇ ਹੋ ਗਏ। ਮਹਾਰਾਜ ਗੁਰਤਾ ਗੱਦੀ ਬਾਬਾ ਮੋਹਰੀ ਜੀ ਨੂੰ ਦੇ ਦਿਓ। ਮਹਾਰਾਜ ਮੈਂ ਬਚਪਨ ਤੋਂ ਲੈ ਕੇ ਟੋਕਰੀ ਢੋਈ, ਇੱਥੇ ਭਾਂਡੇ ਮਾਂਜੇ, ਝਾੜੂ ਦਿੱਤਾ, ਬਾਣੀ ਪੜ੍ਹੀ, ਆਪ ਜੀ ਦੀ ਚਰਨ ਚਾਪੀ ਕੀਤੀ। ਬਚਪਨ ਤੋਂ ਲੈ ਕੇ ਮੈਂ ਇੱਕ ਅਰਦਾਸ ਕੀਤੀ ਕਿ ਮੈਨੂੰ ਸਿੱਖੀ ਮਿਲੇ। ਪਰ ਮਹਾਰਾਜ ਤੁਸੀਂ ਸਿੱਖੀ ਬਾਬਾ ਮੋਹਰੀ ਨੂੰ ਦੇ ਦਿੱਤੀ। ਜਿਹੜੀ ਚੀਜ਼ ਲਈ ਮੈਂ ਬਚਪਨ ਤੋਂ ਅਰਦਾਸਾਂ ਕਰਦਾ ਰਿਹਾ ਉਹ ਤਾਂ ਮੈਨੂੰ ਮਿਲੀ ਨਹੀਂ। ਮਹਾਰਾਜ ਸਿੱਖੀ ਮੈਨੂੰ ਦੇ ਦਿਓ, ਗੁਰਤਾ ਗੱਦੀ ਬਾਬਾ ਮੋਹਰੀ ਜੀ ਨੂੰ ਦੇ ਦਿਓ, ਇੰਨੀ ਵੱਡੀ ਹੈ ਸਿੱਖੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਰੀ ਸੰਗਤ ਵਿੱਚ ਜਦੋਂ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਆਪਣੇ ਸਾਹਿਬਜ਼ਾਦਿਆਂ ਨੂੰ ਪੁੱਛਿਆ, ਬਾਬਾ ਸੂਰਜਮਲ ਜੀ ਨੂੰ, ਅਣੀ ਰਾਏ ਜੀ ਨੂੰ, ਬਾਬਾ ਸੂਰਜਮਲ ਜੀ ਕੱਲ ਨਾ ਕਿਹੋ ਸਾਨੂੰ ਗੱਦੀ ਨਹੀਂ ਦਿੱਤੀ, ਦੱਸੋ ਗੁਰਤਾ ਗੱਦੀ ਲੈਣੀ ਹੈ। ਬਾਬਾ ਸੂਰਜਮਲ ਜੀ ਨੇ ਭਰੀ ਸੰਗਤ ਵਿੱਚ ਖੜੇ ਹੋ ਕੇ ਕਿਹਾ, ਹੇ ਸੱਚੇ ਪਾਤਸ਼ਾਹ ਜੇ ਦੇਣਾ ਤਾਂ ਆਪਣੀ ਸਿੱਖੀ ਦੇ ਦਿਓ ਮੈਨੂੰ। ਮਹਾਰਾਜ ਜੀ ਇਉਂ ਸੰਗਤ ਵਿੱਚੋਂ ਉੱਠ ਕੇ ਸੰਘਾਸਣ ਤੋਂ ਥੱਲੇ ਉਤਰ ਕੇ ਸੰਗਤ ਵਿੱਚ ਜਾ ਕੇ ਬਾਬਾ ਸੂਰਜਮਲ ਨੂੰ ਆਪਣੇ ਗਲ ਨਾਲ ਲਾ ਲਿਆ। ਧੰਨ ਹੈ ਬਾਬਾ ਸੂਰਜਮਲ, ਤੂੰ ਸਾਡੀ ਲਾਜ ਰੱਖੀ, ਧੰਨ ਹੈ ਤੂੰ ਸਿੱਖੀ ਮੰਗੀ ਹੈ ਸਾਡੇ ਕੋਲੋਂ, ਸਿੱਖੀ ਕੇ ਅਧੀਨ ਹੈ ਗੁਰਤਾ ਗੱਦੀ। ਮਹਾਰਾਜ ਕਹਿੰਦੇ ਗੁਰਤਾ ਗੱਦੀ ਸਿੱਖੀ ਦੇ ਅਧੀਨ ਹੈ, ਇਸ ਕਰਕੇ ਤੂੰ ਬਹੁਤ ਵੱਡੀ ਚੀਜ਼ ਮੰਗ ਲਈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਜੇ ਕਿਰਪਾ ਵਾਹਿਗੁਰੂ ਕਰਨ ਆਪਣੀ ਤਾਂ ਗੁਰੂ ਦੇ ਸ਼ਬਦ ਨੂੰ ਕਮਾਉਂਦਿਆਂ ਕਮਾਉਂਦਿਆਂ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਹੋਰ ਕੋਈ ਇਲਾਜ ਨਹੀਂ, ਬਸ ਗੁਰੂ ਦੇ ਸ਼ਬਦ ਦੀ ਕਮਾਈ ਜਿਹੜੀ ਕਰਨੀ ਆ ਨਾ, ਇਹੀ ਸਾਡੇ ਅੰਦਰੋਂ ਹਉਮੈ ਨੂੰ ਨਾਸ ਕਰ ਸਕਦੀ ਹੈ। ਕਿਉਂਕਿ ਹਉਮੈ ਇੰਨੀ ਸੂਖਮ ਹੈ, ਇੰਨੀ ਸੂਖਮ ਹੈ, ਉਹਦੇ ਨਾਲੋਂ ਸੂਖਮ ਹੋਰ ਕੋਈ ਚੀਜ਼ ਹੈ ਹੀ ਨਹੀਂ। ਪਰ ਉਹਦੇ ਨਾਲੋਂ ਸੂਖਮ ਸਿਰਫ ਹਰ ਜੀ ਸੂਖਮ ਅਗਮ ਹੈ। ਵਾਹਿਗੁਰੂ ਸਭ ਤੋਂ ਸੂਖਮ ਹੈ, ਵਾਹਿਗੁਰੂ ਹੀ ਹਉਮੈ ਨੂੰ ਬਾਹਰ ਕੱਢ ਸਕਦੇ ਨੇ। ਨਾਨਕ ਕਹੇ ਸੁਣੋ ਜਨਹੋ ਇਤ ਸੰਜਮ ਦੁੱਖ ਜਾਏ, ਕਹਿੰਦੇ ਕਿਤ ਸੰਜਮ ਇਹ ਜਾਏ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਕਹਿੰਦੇ ਸੁਣੋ ਜਨੋ, ਸੁਣੋ ਸਾਧ ਸੰਗਤ ਜੀ, ਇਸ ਸੰਜਮ ਨਾਲ ਦੁੱਖ ਜਾ ਸਕਦਾ ਹੈ ਕਿ ਭਾਈ ਸੰਗਤ ਵਿੱਚ ਬਹਿ ਕੇ ਸ਼ਬਦ ਦੀ ਕਮਾਈ ਕਰੀਏ। ਵਾਹਿਗੁਰੂ 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 ਜਪੀ ਜਾਓ, ਜਪੀ ਜਾਓ, ਕਦ ਤੱਕ? ਜਦ ਤੱਕ ਹਉਮੈ ਦਾ ਨਾਸ ਨਹੀਂ ਹੋ ਜਾਂਦਾ। ਨਿਸ਼ਾਨੀ ਕੀ ਹੈ? ਜਦੋਂ ਹਉਮੈ ਚਲੀ ਗਈ ਤਾਂ ਤੂੰ ਬ੍ਰਹਮ ਰੂਪ ਹੋ ਜਾਏਗਾ, ਇਹ ਨਿਸ਼ਾਨੀ ਹੈ ਉਹਦੀ। ਪੌੜੀ ਸੇਵ ਕੀਤੀ ਸੰਤੋਖੀ, ਜਿੰਨੀ ਸੱਚੋ ਸੱਚ ਤੇ ਆਇਆ। ਜਿਨ੍ਹਾਂ ਨੇ ਕੇਵਲ ਨਿਸ਼ਚੇ ਕਰਕੇ ਸੱਚੇ ਅਕਾਲ ਪੁਰਖ ਨੂੰ ਹੀ ਧਿਆਇਆ ਹੈ, ਉਹਨਾਂ ਨੇ ਹੋਰ ਕਿਸੇ ਨੂੰ ਧਿਆਇਆ ਹੀ ਨਹੀਂ। ਉਹਨਾਂ ਸੰਤੋਖੀਆਂ ਨੇ, ਰੱਬ ਦੇ ਪਿਆਰਿਆਂ ਨੇ ਸੇਵਾ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਸਤਿਗੁਰੂ ਦੀ। ਜੇ ਸੰਤੋਖੀ ਪੁਰਸ਼ ਨੇ, ਸੰਤੋਖ ਆਉਣਾ ਬਹੁਤ ਵੱਡੀ ਗੱਲ, ਦਇਆ ਆਉਣੀ ਬੜੀ ਵੱਡੀ ਗੱਲ ਹੈ, ਇਹ ਸ਼ੁਭ ਗੁਣ ਨੇ ਸਾਰੇ। ਉਹ ਨੀ ਮੰਦਾ ਪੈਰ ਨਾ ਰੱਖਿਓ, ਉਹਨਾਂ ਨੇ ਕਿਸੇ ਮੰਦੇ ਪਾਸੇ ਕਦੇ ਵੀ ਆਪਣਾ ਪੈਰ ਚੁੱਕ ਕੇ ਰੱਖਿਆ ਹੀ ਨਹੀਂ, ਮਾੜੇ ਪਾਸੇ ਨਹੀਂ ਗਏ ਉਹ। ਆਪਾਂ ਜੇ ਜ਼ਿੰਦਗੀ ਵਿੱਚ ਉਹਨਾਂ ਨੂੰ ਕਹੀਏ ਵੀ ਨਾ ਕਿ ਮਾੜੇ ਪਾਸੇ ਜਾਓ, ਉਹ ਨਹੀਂ ਜਾਂਦੇ, ਕਿਉਂਕਿ ਉਹ ਸਾਵਧਾਨ ਹੋ ਚੁੱਕੇ ਨੇ, ਉਹਨਾਂ ਨੂੰ ਅਸਲੀਅਤ ਦਾ ਪਤਾ ਹੈ। ਕਿ ਮਾਮੂਲੀ ਜੀ ਗੱਲ ਪਿੱਛੇ ਮੇਰੇ ਕਈ ਜਨਮਾਂ ਦੇ ਗੇੜੇ ਫਿਰ ਪੈ ਜਾਣੇ ਨੇ, ਇਸ ਕਰਕੇ ਉਹਨੀ ਮੰਦਾ ਪੈਰ ਨਾ ਰੱਖਿਓ। ਸੇਵ ਕੀਤੀ ਸੰਤੋਖੀ, ਅੱਗੇ ਈੜੀ ਲਾ ਕੇ ਉੱਤੇ ਬਿੰਦੀ ਲਾਈ ਮਹਾਰਾਜ ਨੇ, ਇਸ ਕਰਕੇ ਸੇਵ ਕੀਤੀ ਸੰਤੋਖੀ ਜਿੰਨੀ, ਨੰਨੇ ਦੇ ਪੈਰ ਚ ਹਲੰਤ ਭਾਰਾ ਕਰਨ ਵਾਸਤੇ ਸੱਚੋ ਸੱਚ ਧਿਆਇਆ, ਨਿਸ਼ਚੇ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਇਆ, ਉਨੀ ਮੰਦੈ ਦੱਦੇ ਨੂੰ ਦਲਾਈਆਂ। ਕਿਉਂਕਿ ਇਹ ਗਲਤੀ ਜ਼ਿਆਦਾ ਹੁੰਦੀ ਹੈ, ਉਹਨੀ ਮੰਦੇ ਪੈਰ ਨਾ ਰੱਖਿਓ। ਸੁਣ ਲਿਓ ਭਾਵੇਂ ਕਦੇ ਕਿਸੇ ਤੋਂ ਵੀ ਸੁਣ ਲਿਓ, ਮੰਦੇ ਹੀ ਕਹਿਣਗੇ। ਕਿਉਂ? ਖਾਸ ਕਰਕੇ ਆਪਣੇ ਚ ਕਮੀ ਰਹੀ ਸਾਰੀਆਂ ਸੰਸਥਾਵਾਂ ਦੇ ਵਿੱਚ। ਕਿੰਨੀ ਵੱਡੀਆਂ ਸੰਸਥਾਵਾਂ ਸਾਰੀਆਂ, ਜਿੰਨੇ ਕੀਰਤਨ ਸਿੱਖਣ ਵਾਲੇ, ਇਹਨਾਂ ਨੂੰ ਕਦੇ ਕੋਈ ਪਹਿਲਾਂ ਸੰਥਿਆ ਨਹੀਂ ਕਰਾਉਂਦਾ। ਇਸੇ ਕਰਕੇ ਕੀਰਤਨ ਕਰਦਿਆਂ ਗਲਤੀਆਂ ਬਹੁਤ ਜ਼ਿਆਦਾ ਕਰਦੇ ਨੇ। ਜੇ ਉਹਨਾਂ ਨੂੰ ਕਹੋ ਭਾਈ ਪਹਿਲਾਂ ਸੰਥਿਆ ਕਰ ਲਓ, ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ, ਅਸੀਂ ਤਾਂ ਰਾਗ ਸਿੱਖਣਾ, ਕੀਰਤਨ ਸਿੱਖਣਾ। ਕੀਰਤਨੀਆਂ ਸਾਡੇ ਮੋਢੀ ਨੇ, ਇਹਨਾਂ ਨੂੰ, ਇਹਨਾਂ ਨੇ ਸੰਗਤ ਨੂੰ ਬਾਣੀ ਸੁਣਾਉਣੀ ਹੈ, ਇਹਨਾਂ ਨੇ ਗਲਤ ਸੁਣਾਉਣੀ ਹੈ ਤੇ ਸੰਗਤ ਨੇ ਵੀ ਗਲਤ ਪੜ੍ਹਨੀ ਹੈ। ਨਾਲੇ ਉਹ ਖੁਦ ਵੀ ਪਾਪੀ ਬਣਦੇ ਨੇ, ਗਾਂ ਸਾਨੂੰ ਵੀ ਪਾਪਾਂ ਵੱਲ ਧੱਕਦੇ ਨੇ। ਇਹ ਤਾਂ ਉਹਨਾਂ ਨੂੰ ਚਾਹੀਦਾ ਕਿ ਅਸੀਂ ਕੀਰਤਨ ਦੀ ਜਿੰਨੀ, ਚਲੋ ਆਸਾ ਦੀ ਵਾਰ ਦੀ ਉਹ ਸੰਥਿਆ ਕਰ ਲੈਣ। ਇਸ ਕਰਕੇ ਬੜੀਆਂ ਬਰੀਕੀਆਂ ਨੇ ਗੁਰਬਾਣੀ ਦੇ ਅੰਦਰ। ਮਹਾਰਾਜ ਕਹਿੰਦੇ ਉਹਨੀ ਮੰਦਾ ਪੈਰ ਨਾ ਰੱਖਿਓ, ਮੰਦੇ ਪਾਸੇ ਉਹਨਾਂ ਨੇ ਕਦੇ ਪੈਰ ਰੱਖਿਆ ਹੀ ਨਹੀਂ। ਜਿੰਨਾ ਮਰਜ਼ੀ ਆਪਾਂ ਯਤਨ ਕਰੀਏ, ਬੜਾ ਲਾਲਚ ਦਿੱਤਾ ਭਾਈ ਮਤੀ ਦਾਸ ਜੀ ਨੂੰ, ਨਹੀਂ ਉਹਨਾਂ ਨੇ ਮਾੜੇ ਪਾਸੇ ਜਾਣਾ ਸਵੀਕਾਰ ਨਹੀਂ ਕੀਤਾ, ਸਾਰਿਆਂ ਸ਼ਹੀਦਾਂ ਨੂੰ ਲਾਲਚ ਦਿੱਤਾ। ਉਹਨਾਂ ਨੇ ਕੀ ਕੀਤਾ? ਕਰ ਸੁਕਿਰਤ ਧਰਮ ਕਮਾਇਆ, ਉਹਨਾਂ ਨੇ ਸ੍ਰੇਸ਼ਟ ਕਿਰਤ ਨਹੀਂ ਕੀਤਾ ਜਦ ਕਦੇ ਕੀਤਾ। ਉਹ ਪੁੰਨਾ ਵਾਲੇ ਕਰਮ ਕਰਦੇ ਨੇ, ਚੰਗੇ ਕਰਮ, ਉਹਨਾਂ ਨੇ ਆਪਣੇ ਧਰਮ ਨੂੰ ਕਮਾਇਆ ਹੈ। ਕੀ ਧਰਮ ਨੂੰ ਕਮਾਉਣਾ ਕੀ ਹੈ? ਜਿਹੜਾ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਰਾਹੀਂ ਆਪਾਂ ਨੂੰ ਜਿੰਨੇ ਹੁਕਮ ਕੀਤੇ ਨੇ, ਉਹਨਾਂ ਹੁਕਮਾਂ ਤੇ ਪਹਿਰਾ ਦੇਣਾ, ਚੱਲਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ ਕੁਝ ਆਇਆ ਹੈ, ਇਹਦੇ ਉੱਤੇ ਆਪਣੇ ਜੀਵਨ ਨੂੰ ਢਾਲਣਾ, ਸੁਕਿਰਤ ਕਰਨੀ। ਮਹਾਰਾਜ ਕਹਿੰਦੇ ਸ੍ਰੇਸ਼ਟ ਕਿਰਤ ਕਰੋ, ਤਾਂ ਸੰਤ ਕਾ ਮਾਰਗ ਧਰਮ ਕੀ ਪੌੜੀ ਮਿਲ ਸਕਦੀ ਤੁਹਾਨੂੰ। ਓਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ,
ਉਹਨਾਂ ਨੇ ਅਲਪਹਾਰ ਕੀਤਾ। ਦੋ ਸੰਕੇਤ ਦੇਤੇ, ਅੰਨ ਤੇ ਪਾਣੀ, ਬਾਕੀ ਆਪਾਂ ਆਪ ਹੀ ਵਿਚਾਰ ਕਰ ਲੈਣੀ ਹੈ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਰੇਮਨ ਐਸੋ ਕਰ ਸੰਨਿਆਸਾ, ਇਹ ਸਾਰਾ ਸ਼ਬਦ ਇਸੇ ਤੇ ਹੀ ਲੱਗ ਜਾਣਾ, ਅੰਨ ਪਾਣੀ ਥੋੜਾ ਖਾਇਆ। ਭਾਈ ਗੁਰਦਾਸ ਦੀ ਪੂਰੀ ਵਾਰ ਲੱਗ ਜਾਣੀ ਹੈ ਇੱਥੇ, ਥੋੜਾ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ, ਹਰ ਗੱਲ ਥੋੜੀ ਥੋੜੀ, ਹਰੇਕ ਗੱਲ ਵਿੱਚ ਘਟਾਉਣ ਦਾ ਯਤਨ ਕਰੀਏ। ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਬਹੁਤਾ ਬੋਲਣਾ ਨਹੀਂ, ਬਹੁਤਾ ਅੰਨ ਨਹੀਂ ਖਾਣਾ, ਬਹੁਤਾ ਪਾਣੀ, ਬਹੁਤਾ ਸੌਣਾ, ਹਰ ਗੱਲ ਵਾਲੇ ਪਾਸੇ ਧਿਆਨ ਦੇਣਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਥੋੜਾ ਖਾਇਆ ਉਹਨਾਂ ਨੇ, ਉਹਨਾਂ ਨੇ ਦੁਨੀਆਂ ਦੇ ਜਿਹੜੇ ਬੰਧਨ ਸੀ ਉਹ ਸਾਰੇ ਤੋੜ ਦਿੱਤੇ ਨੇ। ਕਰਤਾ ਭੁਗਤਾ ਹੰਗਤਾ ਮਮਤਾ, ਇਹ ਜਿੰਨੇ ਬੰਧਨ ਨੇ, ਬਾਕੀ ਸੰਸਾਰ ਦੇ ਅੰਦਰ ਰਹਿੰਦਿਆਂ ਜਿਤਨੇ ਸੰਸਾਰੀ ਬੰਧਨ ਨੇ, ਆਪਾਂ ਬੰਧਨਾਂ ਦੇ ਵਿੱਚ ਹੀ ਤਾਂ ਸਾਰੇ ਜਣੇ ਘੁੰਮਦੇ ਫਿਰਦੇ ਰਹਿੰਦੇ ਹਰ ਵਕਤ। ਬੰਧਨ ਬੰਧ ਭਵਾਏ ਸੋਏ, ਪਾਇਆ ਕਿਰਤ ਨੱਚਿਆ ਸਭ ਕੋਏ। ਉਹਨਾਂ ਨੇ ਬੰਧਨ ਸੰਸਾਰ ਦੇ ਤੋੜ ਕੇ ਇੱਧਰ ਉੱਧਰ ਜਾਣਾ ਘਟਾ ਦਿੱਤਾ ਹੈ, ਖਾਣਾ ਪੀਣਾ ਘਟਾ ਦਿੱਤਾ ਹੈ, ਕੇਵਲ ਆਪਣੇ ਸਮੇਂ ਨੂੰ ਨਾਮ ਦੇ ਵਿੱਚ ਜ਼ਿਆਦਾ ਲਾਇਆ ਉਹਨਾਂ ਨੇ। ਤੂੰ ਬਖਸ਼ੀਸੀ ਅਗਲਾ, ਅਗਲਾ ਤੋਂ ਭਾਵ ਹੁੰਦਾ ਬਹੁਤਾ ਜ਼ਿਆਦੇ, ਬਖਸ਼ੀਸੀ ਬਖਸ਼ਿਸ਼ ਕਰਨ ਵਾਲਾ, ਤੁਸੀਂ ਬਹੁਤ ਹੀ ਜ਼ਿਆਦਾ ਬਖਸ਼ਿਸ਼ ਕਰਨ ਵਾਲੇ ਹੋ ਆਪਣੇ ਪਿਆਰਿਆਂ ਤੇ, ਜਿਹੜੇ ਸੇਵਾ ਕੀਤੀ ਸੰਤੋਖੀਆਂ ਨੇ, ਜਿਹਨੂੰ ਸੱਚੋ ਸੱਚ ਧਿਆਇਆ, ਮੰਦੇ ਪਾਸੇ ਨਹੀਂ ਗਏ, ਚੰਗਾ ਸੁਕਿਰਤ ਕੀਤੀ ਹੈ, ਦੁਨੀਆਂ ਦੇ ਬੰਧਨ ਤੋੜ ਕੇ ਅੰਨ ਪਾਣੀ ਠੀਕ ਠੀਕ ਖਾਧਾ ਜਿਨ੍ਹਾਂ ਨੇ ਅੰਨ, ਇੱਥੇ ਤਾਂ ਮਹਾਰਾਜ ਕਹਿੰਦੇ ਅੰਨ ਪਾਣੀ ਥੋੜਾ ਖਾਇਆ। ਤੁਸੀਂ ਕਹਿੰਦੇ ਹੋ ਅਸੀਂ ਤਾਂ ਜੀ ਖਾਣਾ ਹੀ ਉਹ ਕੁਛ ਆ ਜਿਹੜਾ ਨਾ ਖਾਣ ਯੋਗ ਹੋਵੇ।